ਸਤਿ ਸ਼੍ਰੀ ਅਕਾਲ, ਇਹ ਰੇਡੀਓ ਹਮ ਸਫ਼ਰ ਹੈ। ਹੁਣ ਤੁਸੀਂ ਲੱਕੀ ਬੈਂਸ ਕੋਲੋਂ ਖਬਰਾਂ ਸੁਣੋ। ਅੱਜ ਦਿਨ ਮੰਗਲਵਾਰ ਸੰਨ 2025 ਦੇ ਜੂਨ ਮਹੀਨੇ ਦੀ 3 ਤਰੀਕ। ਇਸ ਹਫ਼ਤੇ ਅਪਾਹਜ ਲੋਕਾਂ ਲਈ ਕਿਊਬਿਕ ਹਫ਼ਤਾ ਮਨਾਇਆ ਜਾ ਰਿਹਾ ਹੈ ਅਤੇ ਮੌਂਟਰੀਅਲ ਖੇਤਰ ਦੀ ਇੱਕ ਔਰਤ ਗਤੀਸ਼ੀਲਤਾ ਦੀਆਂ ਚੁਣੌਤੀਆਂ ਵਾਲੇ ਦੂਜਿਆਂ ਨੂੰ ਸੂਬੇ ਦੁਆਰਾ ਪੇਸ਼ ਕੀਤੀ ਜਾਣ ਵਾਲੀ ਹਰ ਚੀਜ਼ ਦਾ ਆਨੰਦ ਲੈਣ ਵਿੱਚ ਮਦਦ ਕਰਨ ਦੇ ਮਿਸ਼ਨ 'ਤੇ ਹੈ। 38 ਸਾਲਾ ਇਜ਼ਾਬੇਲ ਗਿਆਰਡ 12 ਸਾਲ ਦੀ ਉਮਰ ਤੋਂ ਹੀ ਵ੍ਹੀਲਚੇਅਰ ਦੀ ਵਰਤੋਂ ਕਰ ਰਹੀ ਹੈ। 5 ਸਾਲ ਪਹਿਲਾਂ ਉਸਨੇ ਜ਼ਰੂਰ ਨਾਮਕ ਇੱਕ ਯੂਟਿਊਬ ਚੈਨਲ ਸ਼ੁਰੂ ਕੀਤਾ ਜਿੱਥੇ ਉਹ ਕਿਊਬਿਕ 'ਚ ਪਹੁੰਚਯੋਗ ਸਥਾਨਾਂ ਨੂੰ ਪ੍ਰਦਰਸ਼ਿਤ ਕਰਦੀ ਹੈ। ਉਹ ਬਿਨਾਂ ਪਰਮਿਟ ਦੇ ਅਪਾਹਜਾਂ ਵਾਲੀਆਂ ਥਾਵਾਂ 'ਤੇ ਪਾਰਕ ਕਰਨ ਵਾਲਿਆਂ ਨੂੰ ਨਕਲੀ ਪਾਰਕਿੰਗ ਟਿਕਟਾਂ ਦੇ ਬਾਰੇ ਵੀ ਜਾਣਕਾਰੀ ਦੇ ਰਹੀ ਹੈ। ਉਸਨੇ ਆਖਿਆ ਕਿ ਅਸੀਂ ਰਾਖਵੀਂ ਪਾਰਕਿੰਗ 'ਚ ਖੜ੍ਹੇ ਡਰਾਈਵਰਾਂ ਨੂੰ ਜਾਲੀ ਟਿਕਟ ਦਿੰਦੇ ਹਾਂ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹ ਗਲਤ ਜਗ੍ਹਾ 'ਤੇ ਆਪਣੀ ਗੱਡੀ ਪਾਰਕ ਕਰ ਰਹੇ ਨੇ। ਇੱਕ ਤੀਜੀ ਹਾਈਡਰੋ ਕਿਊਬਿਕ ਕਰਮਚਾਰੀ ਯੂਨੀਅਨ ਨੇ ਹੜਤਾਲ ਦਾ ਨੋਟਿਸ ਜਾਰੀ ਕੀਤਾ। ਇਸ ਵਾਰ ਇਹ ਸਿੰਡੀਕੇਟ ਡੇ ਸਿੰਪਲਾਈਜ਼ ਦੀ ਰੀਸੋ ਹੈ ਜੋ ਐਲਾਨ ਕਰ ਰਹੀ ਹੈ ਕਿ ਇਸ ਦੇ ਮੈਂਬਰ 16 ਤੋਂ 20 ਜੂਨ ਤੱਕ ਓਵਰਟਾਈਮ ਕੰਮ ਕਰਨ ਤੋਂ ਇਨਕਾਰ ਕਰ ਦੇਣਗੇ। ਇਸ ਯੂਨੀਅਨ ਦਾ ਹੜਤਾਲ ਨੋਟਿਸ, ਜੋ ਕਿ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਦਾ ਇੱਕ ਸਥਾਨਕ ਹੈ, ਹਾਈਡਰੋ ਕਿਊਬਿਕ ਵਿਖੇ 2 ਹੋਰ ਕਿਊਬ ਸਥਾਨਕ ਲੋਕਾਂ ਦੇ ਹੋਰ ਹੜਤਾਲ ਨੋਟਿਸਾਂ ਦੀ ਪਾਲਣਾ ਕਰਦਾ ਹੈ। ਇਸ ਦੇ 205 ਮੈਂਬਰ ਨੇ ਜੋ ਹਾਈਡਰੋ ਕਿਊਬਿਕ ਦੇ ਪੂਰੇ ਪਾਵਰ ਗ੍ਰਿੱਡ ਦੀ ਯੋਜਨਾਬੰਦੀ ਅਤੇ ਸੰਚਾਲਨ 'ਤੇ ਕੰਮ ਕਰਦੇ ਨੇ। ਲੈਬਨਾਨੀ ਫਿਲਮ ਸੰਗੀਤ ਅਤੇ ਸੱਭਿਆਚਾਰ ਦਾ ਜਸ਼ਨ ਚੱਲ ਰਿਹਾ। ਕੈਨੇਡਾ ਵਿੱਚ ਲੈਬਨਾਨੀ ਫਿਲਮ ਫੈਸਟੀਵਲ ਦਾ ਮੌਂਟਰੀਅਲ ਐਡੀਸ਼ਨ ਸ਼ਨੀਵਾਰ ਨੂੰ ਸ਼ੁਰੂ ਹੋ ਗਿਆ ਸੀ। ਇਸ ਸਾਲ ਤਿਉਹਾਰ ਦੇ 9ਵੇਂ ਐਡੀਸ਼ਨ ਦਾ ਨਾਮ 7ਵੀਂ ਕਲਾ ਰਾਹੀਂ ਇਕੱਠੇ ਰਹਿਣਾ ਰੱਖਿਆ ਗਿਆ। ਇਹ ਤਿਉਹਾਰ ਵੀਰਵਾਰ ਤੱਕ ਚੱਲੇਗਾ। ਲੈਬਨਾਨੀ ਫਿਲਮ ਨਿਰਮਾਤਾ ਨੇ ਜਾਣਕਾਰੀ ਦਿੰਦੇ ਆਖਿਆ, ਅਸੀਂ ਆਪਣੀਆਂ ਕਹਾਣੀਆਂ ਨੂੰ ਬਾਹਰ ਲੈ ਕੇ ਆਉਣ ਦੀ ਉਮੀਦ ਕਰਦੇ ਹਾਂ। ਅਸੀਂ ਲੈਬਨਾਨੀ ਆਵਾਜ਼ਾਂ ਅਤੇ ਸਿਨੇਮਾ ਨੂੰ ਵੀ ਸਾਹਮਣੇ ਲਿਆਉਣਾ ਚਾਹੁੰਦੇ ਹਾਂ। ਇੱਥੇ ਸਾਡੀਆਂ ਕਹਾਣੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਕੈਨੇਡਾ 'ਚ ਸਾਡੀਆਂ ਬਹੁਤੀਆਂ ਕਹਾਣੀਆਂ ਨਹੀਂ ਦੇਖਦੇ ਅਤੇ ਨਾ ਹੀ ਉਹਨਾਂ ਬਾਰੇ ਜਾਣਦੇ ਹੋ, ਇਸ ਲਈ ਇਸ ਤਿਉਹਾਰ 'ਤੇ ਸਾਡੀਆਂ ਆਵਾਜ਼ਾਂ ਨੂੰ ਬੁਲੰਦ ਕਰਨ ਦੀ ਲੋੜ ਹੈ। ਸਾਕ ਡਿਜੀਟਲ ਪਰਿਵਰਤਨ ਦੇ ਹਿੱਸੇ ਵਜੋਂ 1800 ਤੋਂ ਵੱਧ ਇਕਰਾਰਨਾਮਿਆਂ 'ਤੇ ਹਸਤਾਖਰ ਕੀਤੇ ਗਏ ਸਨ, ਜਿਸ ਵਿੱਚ ਕੰਸਟੋਰੀਅਮ ਨਾਲ ਦਸਤਖਤ ਕੀਤੇ ਗਏ ਮੁੱਖ ਇਕਰਾਰਨਾਮੇ ਨੂੰ ਹੀ ਛੱਡ ਦਿੱਤਾ ਗਿਆ। ਇਹ ਖੁਲਾਸਾ ਕੱਲ੍ਹ ਸੋਮਵਾਰ ਸਵੇਰੇ ਗੈਲੈਂਟ ਕਮਿਸ਼ਨ ਦੁਆਰਾ ਕੀਤਾ ਗਿਆ, ਜੋ ਕਿ ਸਰਕਾਰੀ ਕਾਰਪੋਰੇਸ਼ਨ ਦੇ IT ਪ੍ਰੋਜੈਕਟ, ਜਿਸ ਨੂੰ ਕਿ ਕਾਸਾ ਵਜੋਂ ਜਾਣਿਆ ਜਾਂਦਾ, ਦੀਆਂ ਅਸਫਲਤਾਵਾਂ ਦੀ ਜਾਂਚ ਕਰ ਰਿਹਾ ਹੈ। ਇਸ ਵਿੱਚ ਸਾਕਲਿਕ ਪਲੇਟਫਾਰਮ ਵੀ ਸ਼ਾਮਲ ਹੈ। ਕਮਿਸ਼ਨ ਦੇ ਵਕੀਲ ਸ਼ਾਰਲੋਟ ਨੇ ਆਖਿਆ ਕਿ ਸਾਕ ਦੇ ਤਕਨੀਕੀ ਆਧੁਨਿਕੀਕਰਨ ਦੇ ਪਿੱਛੇ ਇਕਰਾਰਨਾਮੇ ਦੀ ਸਮਾਂ ਰੇਖਾ ਪੇਸ਼ ਕੀਤੀ ਗਈ ਹੈ। ਉਹਨਾਂ ਸੰਕੇਤ ਦਿੱਤਾ, ਪਿਛਲੇ 10 ਸਾਲਾਂ 'ਚ ਘੱਟੋ ਘੱਟ 1879 ਇਕਰਾਰਨਾਮੇ, ਜਿਨ੍ਹਾਂ ਨੂੰ ਉਹ ਸੈਟੇਲਾਈਟ ਵਜੋਂ ਦਰਸਾਉਂਦੀ ਹੈ, ਅਤੇ ਦਸਤਖਤ ਕੀਤੇ ਗਏ ਨੇ। ਜਿਸ ਪ੍ਰੋਜੈਕਟ ਨੂੰ ਕਿਊਬਿਕ ਦੇ ਪ੍ਰੀਮੀਅਰ ਫਰਾਂਸੁਆ ਲੈਗਾਲਟ ਨੇ ਸੋਮਵਾਰ ਨੂੰ ਸਸਕਾਚੁਆਨ 'ਚ ਹੋਣ ਵਾਲੀ ਪ੍ਰੀਮੀਅਰ ਦੀ ਮੀਟਿੰਗ 'ਚ ਪੇਸ਼ ਕਰਨ ਲਈ ਚੁਣਿਆ ਸੀ, ਉਹ ਸੰਘੀ ਸਰਕਾਰ ਦੁਆਰਾ ਸਥਾਪਿਤ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕਦਾ। ਮੀਟਿੰਗ ਤੋਂ ਕੁਝ ਦਿਨ ਪਹਿਲਾਂ ਹੀ ਲੈਗਾਲ ਨੇ ਐਲਾਨ ਕੀਤਾ ਕਿ ਉਹ ਕਿਊਬਿਕ ਸਿਟੀ ਅਤੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿਚਕਾਰ ਇੱਕ ਟਰਾਂਸਮਿਸ਼ਨ ਲਾਈਨ ਬਣਾਉਣ ਲਈ ਓਟਵਾ ਤੋਂ ਘੱਟੋ ਘੱਟ 2 ਤੋਂ 3 ਬਿਲੀਅਨ ਡਾਲਰ ਦੀ ਮੰਗ ਕਰੇਗਾ। ਇਹ 2 ਸੂਬਿਆਂ ਦੇ ਵਿਚਕਾਰ ਹੈ, ਇਸ ਲਈ ਇਹ ਮਾਪਦੰਡਾਂ 'ਤੇ ਖਰਾ ਉਤਰਦਾ। ਮੌਂਟਰੀਅਲ ਨਵੇਂ ਨਿਯਮਾਂ ਨਾਲ ਅੱਗੇ ਵੱਧ ਰਿਹਾ, ਜਿਸ ਨਾਲ ਸਾਲ ਵਿੱਚ 9 ਮਹੀਨਿਆਂ ਲਈ ਬਹੁਤ ਸਾਰੇ ਥੋੜ੍ਹੇ ਸਮੇਂ ਦੇ ਕਿਰਾਏ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਸਿਟੀ ਕੌਂਸਲ ਨੇ ਮਾਰਚ ਵਿੱਚ ਇੱਕ ਨਵਾਂ ਉਪ ਨਿਯਮ ਪਾਸ ਕੀਤਾ ਸੀ, ਜੋ ਲੋਕਾਂ ਨੂੰ 10 ਜੂਨ ਤੋਂ 10 ਸਤੰਬਰ ਦੇ ਵਿਚਕਾਰ ਸਿਖਰ ਵਾਲੇ ਸੈਲਾਨੀ ਸੀਜ਼ਨ ਦੌਰਾਨ 31 ਦਿਨਾਂ ਜਾਂ ਇਸ ਤੋਂ ਘੱਟ ਸਮੇਂ ਲਈ ਆਪਣੇ ਮੁੱਖ ਨਿਵਾਸ ਕਿਰਾਏ 'ਤੇ ਲੈਣ ਦੀ ਆਗਿਆ ਦੇਵੇਗਾ। ਉਹਨਾਂ ਨੂੰ ਸ਼ਹਿਰ ਤੋਂ $300 ਦਾ ਪਰਮਿਟ ਵੀ ਹਾਸਲ ਕਰਨਾ ਪਵੇਗਾ ਅਤੇ ਸੂਬੇ ਨਾਲ ਰਜਿਸਟਰ ਕਰਨ ਲਈ ਪਿਛਲੀਆਂ ਲੋੜਾਂ ਨੂੰ ਵੀ ਪੂਰਾ ਕਰਨਾ ਪਵੇਗਾ। 23 ਮਾਰਚ ਨੂੰ 45ਵੀਆਂ ਆਮ ਚੋਣਾਂ ਸ਼ੁਰੂ ਹੋਣ ਤੋਂ ਇੱਕ ਹਫ਼ਤੇ ਪਹਿਲਾਂ ਲਿਬਰਲ ਸੰਸਦ ਮੈਂਬਰਾਂ ਨੇ ਚੋਣ ਤੋਂ ਪਹਿਲਾਂ ਖਰਚੇ ਦੀ ਇੱਕ ਮੁਹਿੰਮ ਵਿੱਚ ਹਿੱਸਾ ਲਿਆ, ਜਿਸ ਵਿੱਚ ਦੇਸ਼ ਭਰ ਵਿੱਚ 411 ਵੱਖ-ਵੱਖ ਪ੍ਰੋਜੈਕਟਾਂ ਲਈ $3.86 ਬਿਲੀਅਨ ਦੇ ਫੰਡਿੰਗ ਵਾਅਦੇ ਦਾ ਐਲਾਨ ਕੀਤਾ ਗਿਆ। ਉਹਨਾਂ ਫੰਡਿੰਗ ਵਚਨਬੱਧਤਾਵਾਂ ਬਾਰੇ ਪ੍ਰੈਸ ਰਿਲੀਜ਼ਾਂ ਅਤੇ ਐਲਾਨ ਉਸ ਆਖਰੀ ਹਫ਼ਤੇ 38 ਵੱਖ-ਵੱਖ ਲਿਬਰਲ ਸੰਸਦ ਮੈਂਬਰਾਂ ਦੁਆਰਾ ਕੀਤੇ ਗਏ ਸਨ, ਜਿਨ੍ਹਾਂ ਨੇ ਦੇਸ਼ ਭਰ ਦੇ 37 ਵੱਖ-ਵੱਖ ਭਾਈਚਾਰਿਆਂ ਵਿੱਚ ਚੈੱਕ ਵੰਡੇ। ਯੈਲੋ ਨਾਈਫ ਤੋਂ ਵਿਨੀਪੈਗ ਅਤੇ ਫਿਰ ਵਿਨੀਪੈਗ ਤੋਂ ਸੇਂਟ ਜੌਨਸ ਤੱਕ ਇਹ ਚੈੱਕ ਵੰਡੇ ਗਏ ਸਨ। ਚੋਣਾਂ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ 26 ਵੱਖ ਵੱਖ ਸੰਸਦ ਮੈਂਬਰ ਦੇਸ਼ ਭਰ ਵਿੱਚ 116 ਵੱਖ ਵੱਖ ਪ੍ਰੋਜੈਕਟਾਂ ਦਾ ਸਮਰਥਨ ਕਰਨ ਲਈ $1.8 ਬਿਲੀਅਨ ਦੇ ਚੈੱਕ ਵੰਡਣ ਵਿੱਚ ਰੁੱਝੇ ਹੋਏ ਸਨ। ਅਤੇ ਫਿਰ ਵੀ ਇਹ ਪਿਛਲੀਆਂ 4 ਸੰਸਦਾਂ ਵਿੱਚੋਂ ਹਰੇਕ ਲਈ ਪੈਟਰਨ ਰਿਹਾ, ਜਿਸ ਦੌਰਾਨ ਇੱਕ ਕੰਜ਼ਰਵੇਟਿਵ ਸਰਕਾਰ ਅਤੇ 3 ਲਿਬਰਲ ਸਰਕਾਰਾਂ ਦੁਆਰਾ ਕੀਤੇ ਗਏ ਹਰੇਕ ਖਰਚ ਵਚਨਬੱਧਤਾ ਦਾ ਡਾਟਾਬੇਸ ਬਣਾਈ ਰੱਖਿਆ। ਨਵੀਂ ਐਪ ਦੀ ਬਿਜ਼ਨਸ ਰੈਫਰੈਂਸ ਦੇ ਨਾਲ ਡੈਸਟਾ ਬਲੈਕ ਕਮਿਊਨਿਟੀ ਨੈੱਟਵਰਕ ਦੀ ਕਾਰਜਕਾਰੀ ਨਿਰਦੇਸ਼ਕ ਕਸੈਂਡਰਾ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਉਹ ਕਾਲੇ ਭਾਈਚਾਰੇ ਦੇ ਉਦਮੀਆਂ ਦੀ ਮਲਕੀਅਤ ਵਾਲੇ ਕਾਰੋਬਾਰਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਸਮਰਥਨ ਕਰਨ 'ਚ ਮਦਦ ਕਰਨ ਦੀ ਉਮੀਦ ਕਰਦੇ ਨੇ। ਨਵੀਂ ਬਣਾਈ ਗਈ ਐਪ ਦਾ ਮੁੱਖ ਉਦੇਸ਼ ਸਥਾਨਕ ਕਾਲੇ ਭਾਈਚਾਰੇ ਦੇ ਲੋਕਾਂ ਦੀ ਮਲਕੀਅਤ ਵਾਲੇ ਕਾਰੋਬਾਰਾਂ ਬਾਰੇ ਜਾਣਕਾਰੀ ਫੈਲਾਉਣਾ। ਇਹ ਖ਼ਬਰਾਂ ਤੁਸੀਂ ਰੇਡੀਓ ਹਮਸਫ਼ਰ ਤੋਂ ਸੁਣ ਰਹੇ ਹੋ। ਸੂਬਾਈ ਫੋਰਸ ਨੇ ਕੱਲ੍ਹ ਸੋਮਵਾਰ ਨੂੰ ਜਾਣਕਾਰੀ ਦਿੰਦੇ ਆਖਿਆ ਕਿ ਉਹਨਾਂ ਨੇ ਕਿਊਬਿਕ ਦੇ ਲੋਰੈਂਸ਼ੀਅਨ ਭਾਈਚਾਰੇ 'ਚ ਕਾਰਵਾਈ ਸ਼ੁਰੂ ਕੀਤੀ ਹੈ। ਪੁਸ਼ਟੀ ਕੀਤੀ ਗਈ ਹੈ ਕਿ ਉਹਨਾਂ ਦੀ ਤੈਨਾਤੀ ਲੈਕ ਮੋਰੈਂਸੀ ਰੋਡ ਦੇ ਲਾਗੇ ਹੋ ਰਹੀ ਸੀ, ਪਰ ਆਪਣੀ ਜਾਂਚ ਦੀ ਰੱਖਿਆ ਦੀ ਲੋੜ ਦਾ ਹਵਾਲਾ ਦਿੰਦੇ ਹੋਇਆਂ ਕੋਈ ਹੋਰ ਵੇਰਵਾ ਨਹੀਂ ਦਿੱਤਾ ਗਿਆ। ਯਾਤਰੀਆਂ ਨੂੰ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਵਾਲੀ ਮੈਟਰੋ ਅਤੇ ਬੱਸ ਸੇਵਾ 'ਚ ਵੱਡੀਆਂ ਕਟੌਤੀਆਂ ਬਾਰੇ ਚੇਤਾਵਨੀ ਦਿੱਤੀ ਜਾ ਰਹੀ ਹੈ, ਕਿਉਂਕਿ ਰੱਖ ਰਖਾਅ ਕਰਮਚਾਰੀਆਂ ਦੀ ਹੜਤਾਲ ਕਾਰਨ ਮੌਂਟਰੀਅਲ ਦੇ ਆਲੇ ਦੁਆਲੇ ਘੁੰਮਣ ਫਿਰਨ 'ਚ ਕੁਝ ਸਿਰਦਰਦੀ ਮਹਿਸੂਸ ਹੋ ਸਕਦੀ ਹੈ। ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮੌਂਟਰੀਅਲ ਗ੍ਰਾਂਪ੍ਰੀ ਦੌਰਾਨ ਕੋਈ ਸੇਵਾ 'ਚ ਵਿਘਨ ਨਹੀਂ ਪਵੇਗਾ। ਬੈਂਕ ਘੁਟਾਲੇ ਨਵੇਂ ਨਹੀਂ ਹਨ, ਪਰ ਇਹ ਨਵੀਂ ਗੱਲ ਹੈ ਕਿ ਇਹ ਮੌਂਟਰੀਅਲ 'ਚ ਕਿੰਨੀ ਵਾਰ ਵਾਪਰਦੇ ਨੇ। ਪਿਛਲੇ ਕਈ ਮਹੀਨਿਆਂ ਤੋਂ ਕਈ RBC ਗਾਹਕਾਂ ਨੇ ਇੱਕ ਚੈਨਲ ਨਾਲ ਸੰਪਰਕ ਕੀਤਾ ਜੋ ਫੋਨ ਘੁਟਾਲਿਆਂ ਦਾ ਸ਼ਿਕਾਰ ਹੋਏ ਨੇ। ਪਿਛਲੀ ਜੁਲਾਈ 'ਚ ਜੋਇਸ ਹਾਰਪਰ ਨੂੰ ਇੱਕ ਫੋਨ ਆਇਆ ਸੀ ਜਿਸ ਦਾ ਉਹ ਆਮ ਤੌਰ 'ਤੇ ਜਵਾਬ ਨਹੀਂ ਦਿੰਦੀ। ਉਹਨੇ ਆਖਿਆ ਕਿ ਇੱਕ ਹਫ਼ਤਾ ਪਹਿਲਾਂ ਉਸਦੇ ਬੈਂਕ ਨੇ ਉਹਦੇ ਕ੍ਰੈਡਿਟ ਕਾਰਡ 'ਤੇ ਇੱਕ ਜਾਇਜ਼ ਧੋਖਾਧੜੀ ਵਾਲੇ ਚਾਰਜ ਬਾਰੇ ਚੇਤਾਵਨੀ ਦਿੱਤੀ ਸੀ, ਇਸ ਲਈ ਉਸਨੇ ਇਸ ਵਾਰ ਫੋਨ ਚੁੱਕਿਆ। ਅਤੇ ਇਹ ਇੱਕ E-ਟ੍ਰਾਂਸਫਰ ਬਾਰੇ ਸੀ, ਮੈਨੂੰ ਆਪਣੀ ਸੀਮਾ ਬਾਰੇ ਕੁਝ ਵੀ ਨਹੀਂ ਸੀ ਪਤਾ। ਉਸਨੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਅਤੇ ਅਜਿਹਾ ਲੱਗਦਾ ਕਿ ਫੋਨ 'ਤੇ ਮੌਜੂਦ ਵਿਅਕਤੀ ਪੈਸੇ ਟ੍ਰਾਂਸਫਰ ਨੂੰ ਰੋਕਣ ਦੇ ਯੋਗ ਸੀ। ਕਾਲ ਬੰਦ ਕਰਨ ਦੇ ਕੁਝ ਮਿੰਟਾਂ ਦੇ ਅੰਦਰ ਹੀ ਉਸ ਕੋਲ $2500 ਸਨ। ਟੈਰੇਬੋਨ ਉਪਚੋਣ ਵਿੱਚ ਕਿਊਬਿਕ ਸੋਲੀਡੇਅਰ ਦੀ ਨੁਮਾਇੰਦਗੀ ਕਰਨ ਵਾਲੀ ਉਮੀਦਵਾਰ ਨਾਦੀਆ ਪਾਰਟੀ ਕੁਬੈਕਵਾ 'ਚ ਸ਼ਾਮਲ ਹੋਣ ਲਈ ਪਾਰਟੀ ਛੱਡ ਰਹੀ ਹੈ। ਪੋਰਰ ਨੇ ਇਹ ਐਲਾਨ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਕੀਤਾ ਸੀ। 400 ਸ਼ੁਰੂਆਤੀ ਬਚਪਨ ਕੇਂਦਰਾਂ ਵਿੱਚ ਕਾਮਿਆਂ ਨੇ 58% ਬਹੁਮਤ ਨਾਲ ਕਿਊਬਿਕ ਨਾਲ ਆਪਣੇ ਸਮੂਹਕ ਸਮਝੌਤੇ ਦੇ ਨਵੀਨੀਕਰਨ ਲਈ ਸਿਧਾਂਤਕ ਤੌਰ 'ਤੇ ਸਮਝੌਤੇ ਨੂੰ ਅਪਣਾ ਲਿਆ। ਇਹ ਵਰਕਰ ਫੈਡਰੇਸ਼ਨ FSSS ਦੀਆਂ ਯੂਨੀਅਨਾਂ ਦੇ ਮੈਂਬਰ ਨੇ ਜੋ ਕਿ CSN ਨਾਲ ਸੰਬੰਧਿਤ ਹੈ। ਇਹ ਕਿਊਬਿਕ ਨਾਲ ਗੱਲਬਾਤ ਕਰਨ ਵਾਲੀ ਚਾਈਲਡ ਕੇਅਰ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਆਖਰੀ ਯੂਨੀਅਨ ਹੈ। ਇਸ ਰਾਸ਼ਟਰੀ ਗੱਲਬਾਤ ਵਿੱਚ ਹਿੱਸਾ ਲੈਣ ਵਾਲੇ 3 ਹੋਰ ਯੂਨੀਅਨਜ਼ ਨੇ ਪਿਛਲੇ ਸਾਲ ਸਮਝੌਤਾ ਕੀਤਾ ਸੀ। FSSS ਯੂਨੀਅਨ ਦੇ ਮੈਂਬਰ ਜਨਵਰੀ ਦੇ ਅੰਤ ਤੋਂ 13 ਦਿਨਾਂ ਦੀ ਹੜਤਾਲ 'ਤੇ ਸਨ। ਉਹ 400 ਤੋਂ ਵੱਧ ਬਾਲ ਸੰਭਾਲ ਕੇਂਦਰਾਂ 'ਚ ਕੰਮ ਕਰਦੇ ਨੇ। ਪਰਿਵਾਰ ਮੰਤਰਾਲੇ ਅਨੁਸਾਰ 31 ਦਸੰਬਰ ਤੱਕ ਕਿਊਬਿਕ 'ਚ 940 ਬਾਲ ਸੰਭਾਲ ਕੇਂਦਰ ਸਨ, ਜੋ ਕਿ 1772 ਸਹੂਲਤਾਂ ਦਾ ਪ੍ਰਬੰਧਨ ਕਰਦੇ ਸੀ। ਸੁਲ੍ਹਾ ਸਫਾਈ ਦੇ 2 ਪੜਾਵਾਂ ਤੋਂ ਬਾਅਦ ਇੱਕ 2024 'ਚ ਗੱਲਬਾਤ ਦੀ ਸ਼ੁਰੂਆਤ ਅਤੇ ਦੂਜਾ ਇਸ ਬਸੰਤ ਵਿੱਚ 5 ਮਈ ਨੂੰ ਕਿਊਬਿਕ ਅਤੇ FSSS ਵਿਚਕਾਰ ਸਿਧਾਂਤਕ ਤੌਰ 'ਤੇ ਇੱਕ ਸਮਝੌਤਾ ਹੋਇਆ ਸੀ। ਕੈਨੇਡਾ ਪੋਸਟ ਨੇ ਯੂਨੀਅਨ ਵੱਲੋਂ ਆਪਣੇ ਲਗਭਗ 55,000 ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੀ ਉਸ ਬੇਨਤੀ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਕਿ ਉਹ ਆਪਣੇ ਚੱਲ ਰਹੇ ਮਜ਼ਦੂਰ ਵਿਵਾਦ ਨੂੰ ਬਾਈਡਿੰਗ ਆਰਬਿਟ੍ਰੇਸ਼ਨ 'ਚ ਭੇਜਣ। ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਸ਼ਨੀਵਾਰ ਨੂੰ ਇੱਕ ਬਿਆਨ 'ਚ ਬੇਨਤੀ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਕੈਨੇਡਾ ਪੋਸਟ ਨੂੰ ਇੱਕ ਨਿਰਪੱਖ ਅੰਤਮ ਅਤੇ ਬਾਈਡਿੰਗ ਆਰਬਿਟ੍ਰੇਸ਼ਨ ਪ੍ਰਕਿਰਿਆ ਲਈ ਸੱਦਾ ਦੇ ਰਹੇ ਨੇ ਤਾਂ ਜੋ ਮਹੀਨਿਆਂ ਤੋਂ ਚੱਲੇ ਆ ਰਹੇ ਮਾਮਲੇ ਨੂੰ ਹੱਲ ਕੀਤਾ ਜਾਵੇ। ਪਰ ਕ੍ਰਾਊਨ ਕਾਰਪੋਰੇਸ਼ਨ ਨੇ ਇੱਕ ਜਵਾਬ ਵਿੱਚ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ। ਕਿਹਾ ਗਿਆ ਕਿ ਉਹ ਡਾਕ ਸੇਵਾ 'ਚ ਸਥਿਰਤਾ ਬਹਾਲ ਕਰਨੀ ਚਾਹੁੰਦੇ ਨੇ। ਮੌਂਟਰੀਅਲ ਦੇ ਸਰਕਟ ਗਿਲਸ ਵੈਲਨਵਿਊ ਵਿਖੇ ਕੈਨੇਡਾ ਦੇ ਫਾਰਮੂਲਾ 1 ਪਰੇਲੀ ਗ੍ਰਾਂਪ੍ਰੀ ਤੋਂ 2 ਹਫ਼ਤਿਆਂ ਤੋਂ ਵੀ ਘੱਟ ਦੂਰ ਰਹਿ ਗਈ ਹੈ। ਦੌੜ ਦੇ ਪ੍ਰਬੰਧਕਾਂ ਦਾ ਕਹਿਣਾ ਕਿ ਪਿਛਲੇ ਸਾਲ ਲੌਜਿਸਟੀਕਲ ਮੁੱਦਿਆਂ ਤੋਂ ਬਾਅਦ ਪ੍ਰਸ਼ੰਸਕਾਂ ਅਤੇ F1 ਟੀਮਾਂ ਲਈ ਵਧੇਰੇ ਸਹਿਜ ਅਨੁਭਵ ਬਣਾਉਣ ਵਿੱਚ ਮਦਦ ਕਰਨ ਲਈ ਉਪਾਅ ਕਰ ਰਹੇ ਨੇ। ਉਹਨਾਂ ਆਖਿਆ, ਸਾਨੂੰ ਡਰਾਇੰਗ ਟੇਬਲ 'ਤੇ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ ਅਤੇ ਇਹ ਦੇਖਣ ਲਈ ਵੀ ਮਜਬੂਰ ਕੀਤਾ ਗਿਆ ਕਿ ਅਸੀਂ ਹੋਰ ਖੇਡਾਂ ਅਤੇ ਹੋਰ ਗ੍ਰਾਂ ਪ੍ਰੀ ਦੇ ਨਾਲ ਕਿਵੇਂ ਅਨੁਕੂਲ ਬਣ ਸਕਦੇ ਹਾਂ। ਜਸਟ ਫੋਰ ਲਾਫਸ ਦੇ ਸੰਸਥਾਪਕ ਗਿਲਬਰਟ ਰੋਜ਼ਨ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਆਪਣੇ ਸਿਵਲ ਮੁਕੱਦਮੇ 'ਚ ਗਵਾਹੀ ਸ਼ੁਰੂ ਕਰ ਦਿੱਤੀ ਹੈ। ਰੋਜ਼ੋਨ 'ਤੇ 9 ਔਰਤਾਂ ਵੱਲੋਂ ਸਿਵਲ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾ ਰਿਹਾ ਜੋ ਸਮੂਹਕ ਤੌਰ 'ਤੇ ਕਥਿਤ ਜਿਨਸੀ ਹਮਲਿਆਂ ਲਈ ਲਗਭਗ $14 ਮਿਲੀਅਨ ਦੀ ਮੰਗ ਕਰ ਰਹੀਆਂ ਨੇ। 70 ਸਾਲਾ ਰੋਜ਼ਨ ਨੇ ਸੋਮਵਾਰ ਦੁਪਹਿਰ ਨੂੰ ਮੌਂਟਰੀਅਲ ਦੇ ਅਦਾਲਤ ਵਿੱਚ ਲਗਭਗ 1 ਘੰਟੇ ਤੱਕ ਗਵਾਹੀ ਦਿੱਤੀ ਜਿਸ ਵਿੱਚ ਉਸਨੇ ਆਪਣੇ ਬਚਪਨ 'ਤੇ ਸ਼ੋ ਬਿਜ਼ਨਸ 'ਚ ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਵਾਂ ਦਾ ਲੰਮਾ ਵੇਰਵਾ ਦਿੱਤਾ। ਰੋਜ਼ੋਨ ਨੇ ਸ਼ੁਰੂ ਤੋਂ ਹੀ ਆਪਣੇ ਖਿਲਾਫ਼ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ, ਹਾਲਾਂਕਿ ਉਹਨੇ ਕੱਲ੍ਹ ਸੋਮਵਾਰ ਨੂੰ ਗਵਾਹੀ ਦੌਰਾਨ ਦੋਸ਼ਾਂ ਦੇ ਬਾਰੇ ਕੋਈ ਗੱਲ ਨਹੀਂ ਕੀਤੀ। ਪ੍ਰੀਮੀਅਰ ਲਗੌਲ ਦੀਆਂ ਹਾਲੀਆ ਟਿੱਪਣੀਆਂ ਤੋਂ ਬਾਅਦ ਆਦਿਵਾਸੀ ਸਮੂਹ ਕਿਊਬਿਕ ਰਾਹੀਂ ਇੱਕ ਸੰਭਾਵੀ ਪਾਈਪਲਾਈਨ ਪ੍ਰੋਜੈਕਟ ਬਾਰੇ ਚਿੰਤਾਵਾਂ ਜ਼ਾਹਰ ਕਰ ਰਹੇ ਨੇ। ਕੱਲ੍ਹ ਸੋਮਵਾਰ ਨੂੰ ਸਸਕਾਚਵੈਨ 'ਚ ਪ੍ਰੀਮੀਅਰ ਦੀ ਮੀਟਿੰਗ ਦੌਰਾਨ ਰਾਸ਼ਟਰੀ ਏਕਤਾ ਦੇ ਨਾਮ 'ਤੇ ਤੇਲ ਪਾਈਪਲਾਈਨ ਬਣਾਉਣ ਦੀ ਸੰਭਾਵਨਾ ਇੱਕ ਮੁੱਖ ਚਰਚਾ ਦਾ ਵਿਸ਼ਾ ਸੀ। ਕਿਊਬਿਕ 'ਚ ਇੱਕ ਸੰਭਾਵੀ ਪਾਈਪਲਾਈਨ ਪ੍ਰੋਜੈਕਟ ਦਾ ਅਧਿਐਨ ਕਰਨ ਦਾ ਵਾਅਦਾ ਕਰ ਰਿਹਾ ਜੋ ਇਸ ਦੇ ਖੇਤਰ ਨੂੰ ਪਾਰ ਕਰੇਗਾ। ਕਿਸੇ ਵੀ ਵਚਨਬੱਧਤਾ ਤੋਂ ਪਹਿਲਾਂ ਇਸ ਦੇ ਪ੍ਰਭਾਵਾਂ ਦੀ ਜਾਂਚ ਕਰੇਗਾ। ਲਗੌਲ ਦਾ ਕਹਿਣਾ ਕਿ ਉਹ ਕਿਊਬਿਕ ਨਿਵਾਸੀਆਂ 'ਚ ਇਸ ਵਿਚਾਰ ਪ੍ਰਤੀ ਖੁੱਲ੍ਹਾਪਣ ਮਹਿਸੂਸ ਕਰ ਰਹੇ ਨੇ। ਸਾਹ ਲੈਣ ਵਾਲੇ ਥੈਰੇਪਿਸਟਾਂ ਦੀ ਭਾਰੀ ਘਾਟ ਕਾਰਨ ਮੌਂਟਰੀਅਲ ਦੇ ਸੇਂਟ ਮਿਸ਼ੇਲ 'ਚ ਫਲੇਰੀ ਹਸਪਤਾਲ ਨੂੰ ਪਿਛਲੇ 2 ਹਫ਼ਤਿਆਂ ਤੋਂ ਸ਼ਾਮ ਦੇ ਸਮੇਂ ਆਪਣਾ ਓਪਰੇਟਿੰਗ ਰੂਮ ਬੰਦ ਕਰਨਾ ਪਿਆ ਜਿਸ ਨਾਲ ਸਾਰੀਆਂ ਜ਼ਰੂਰੀ ਸਰਜਰੀਆਂ ਨੂੰ ਨੇੜਲੀਆਂ ਸਹੂਲਤਾਂ ਵੱਲ ਭੇਜਿਆ ਜਾ ਰਿਹਾ ਹੈ। ਇਸ ਦੀ ਰਿਪੋਰਟ ਸਭ ਤੋਂ ਪਹਿਲਾਂ ਲਾਪਰਸ ਦੁਆਰਾ ਕੀਤੀ ਗਈ ਸੀ। ਮੌਂਟਰੀਅਲ ਸਹੂਲਤ ਨੂੰ ਯੋਂ ਟੈਲੋਨ ਜਾਂ ਸੈਕਰੇਕੋਇਰ ਹਸਪਤਾਲਾਂ ਵਿੱਚ ਜ਼ਰੂਰੀ ਸਰਜੀਕਲ ਕੇਸ ਭੇਜਣ ਦੀ ਯੋਜਨਾ ਬਣਾਉਣੀ ਪਈ। ਫਲੇਰੀ ਹਸਪਤਾਲ 'ਚ ਇਸ ਸਮੇਂ ਲਗਭਗ 17 ਸਾਹ ਥੈਰੇਪੀ ਦੀਆਂ ਅਸਾਮੀਆਂ 'ਚੋਂ ਸਿਰਫ ਅੱਧੀਆਂ ਭਰੀਆਂ ਨੇ। ਖੇਤਰੀ ਸਿਹਤ ਅਥਾਰਟੀ ਦੇ ਬੁਲਾਰੇ ਨੇ ਆਖਿਆ, ਅਸੀਂ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਇੱਕ ਸਖ਼ਤ ਯੋਜਨਾ ਲਾਗੂ ਕੀਤੀ ਗਈ ਹੈ ਅਤੇ ਸਾਡੀ ਤਰਜੀਹ ਸਾਡੇ ਭਾਈਚਾਰੇ ਲਈ ਸੁਰੱਖਿਅਤ, ਪਹੁੰਚਯੋਗ ਅਤੇ ਗੁਣਵੱਤਾ ਵਾਲੀ ਦੇਖਭਾਲ ਨੂੰ ਯਕੀਨੀ ਬਣਾਉਣਾ ਹੈ। ਇਸ ਦੇ ਨਾਲ ਹੀ ਰੇਡੀਓ ਹਮਸਫ਼ਰ ਤੋਂ ਖ਼ਬਰਾਂ ਦੇ ਇਸ ਬੁਲੇਟਿਨ ਨੂੰ ਖਤਮ ਕਰਨ ਦੀ ਲੱਕੀ ਬੈਂਸ ਇਜਾਜ਼ਤ ਚਾਹੇਗੀ। ਸਤਿ ਸ਼੍ਰੀ ਅਕਾਲ।